ਚੱਖ ਪਾਪੀ ਤਰ ਗਏ ਜੀ, ਤੇਰਾ ਦਰ ਐਸਾ ਤੇਰਾ ਦਰ ਐਸਾ। ਲੱਖ ਪਾਪੀ ਤਰ ਗਏ ਜੀ, ਤੇਰਾ ਦਰ ਐਸਾ ਤੇਰਾ ਦਰ ਐਸਾ। ਸਤਨਾਮ 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 ਜੀ,
ਵਾਹਿਗੁਰੂ ਵਾਹਿਗੁਰੂ ਜੀ।
ਸਤਨਾਮ 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 ਜੀ,
ਵਾਹਿਗੁਰੂ 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 ਜੀ।
ਲੱਖ ਪਾਪੀ ਤਰ ਗਏ ਜੀ, ਤੇਰਾ ਦਰ ਐਸਾ ਤੇਰਾ ਦਰ ਐਸਾ। ਲੱਖ ਪਾਪੀ ਤਰ ਗਏ ਜੀ, ਤੇਰਾ ਦਰ ਐਸਾ ਤੇਰਾ ਦਰ ਐਸਾ। ਕੀਤੀ ਕਿਰਪਾ ਬਾਲਮੀਕ ਤੇ, ਆਪਣਾ ਭਗਤ ਬਣਾਇਆ ਸੀ। ਅੱਜ ਰੋਸ਼ਨ ਦੁਨੀਆ ਤੇ ਜਗ ਵਿੱਚ, ਉਸ ਦਾ ਨਾਂ ਚਮਕਾਇਆ ਸੀ। ਇੱਕ ਪਲ ਦੀ ਸੰਗਤ ਨੇ ਉਸ ਨੂੰ ਰੰਗ ਚੜਾਤਾ ਕੈਸਾ। ਲੱਖ ਪਾਪੀ ਤਰ ਗਏ ਜੀ, ਤੇਰਾ ਦਰ ਐਸਾ ਤੇਰਾ ਦਰ ਐਸਾ। ਉਸ ਕੋ ਡੇਰਾ ਖੁਸ਼ ਤੇ ਕਿਰਪਾ, ਗੁਰੂ ਨਾਨਕ ਨੇ ਕੀਤੀ ਸੀ। ਖਾਂਦਾ ਸੀ ਉਹ ਲੋਕਾਂ ਤਾਈ, ਪਾਪਾਂ ਨਾਲ ਪ੍ਰੀਤੀ ਸੀ। ਤਕਦੀਰ ਬਦਲਦੇ ਨੇ ਸਤਿਗੁਰ, ਨਾ ਮੰਗਦੇ ਕੋਈ ਪੈਸਾ। ਲੱਖ ਪਾਪੀ ਤਰ ਗਏ ਜੀ, ਤੇਰਾ ਦਰ ਐਸਾ ਤੇਰਾ ਦਰ ਐਸਾ। ਤੇਰੇ ਦਰ ਤੇ ਦਾਤਾਂ ਦਾ ਗੁਰ ਹੈ ਭਰਪੂਰ ਖਜ਼ਾਨਾ ਜੀ। ਤੈਥੋਂ ਸਭ ਕੁਝ ਲੈ ਗਏ ਨੇ ਤੇਰੀ ਉੱਟ ਤੱਕੀ ਇਨਸਾਨਾ ਜੀ। ਹੈ ਦੇਰ ਅੰਧੇਰ ਨਹੀਂ ਮਿਲਦੀ ਤੇਰੇ ਦਰੋਂ ਸਹਾਇਤਾ। ਲੱਖ ਪਾਪੀ ਤਰ ਗਏ ਜੀ, ਤੇਰਾ ਦਰ ਐਸਾ ਤੇਰਾ ਦਰ ਐਸਾ। तेरे दर दी ओट तका चल आवे जावे खाली ना
आवे जावे खाली ना चल आवे जावे खाली ना
बेड़ा दिता बनने ला सतगुर दुनिया दा वालिया कटे कष्ट अनेका जी गुरु तेरा नाम जिन्ना सच कहता लख पापी तर गए जी तेरा दर ऐसा तेरा दर ऐसा सतनाम 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 जी
वाहेगुरु 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 जी
सतनाम 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 जी
वाहेगुरु 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 जी
लख पापी तर गए जी तेरा दर ऐसा तेरा दर ऐसा पापी तर गए जी तेरा दर ऐसा तेरा दर ऐसा
पापी तर गए जी तेरा दर ऐसा तेरा दर ऐसा
सतगुरां दा ऐसा दर ऐसा द्वारा है सतगुरां ने गुरबाणी विच उपदेश दिता है कहिंदे ने कि भावें जिन्हें मर्जी पाप कीते हों जे ओ अपने पापां वल अपने गुनाहां वल झात मार के अपने पूर्ण गुरु की शरण विच आ गए है पूरे गुरु का सिमरन करन लग पे है चरना ते आ डिगे है तां सतगुरु ऐसे ने ओ अकाल पुरख ऐसा है के चरना ते आके डिग पवे टै पवे ते गढ़ नाल ला लैंदा अपनी हिक दे नाल हिरदे दे नाल ला लैंदा क्योंकि गुरु महाराज ने उचारिया है जो शरण आवै तिस कंठ लावै एह बिरद स्वामी संदा आए दी लाज रखनी गढ़ नाल लाउना ए सतगुरां दा बिरद है अकाल पुरख दा ए बिरद है ते साध संगत हुण तक दुनिया दे विच कई पापी होए ने जिन्हां दा इतिहास दे विच नाम आउंदा है कि जे उन्हां ने अपने पापां नूं चितार लिया है ना गलती मन लई है एहसास कर लिया है पूरे गुरु दी शरण विच जा डिगे ने तां उन्हां दा पार उतारा हो गया उचारण करो श्री वाहिगुरु ऐसी कृपा सतगुरु ओ अकाल पुरख कर देंदा एक ऐसी वार्ता आउंदी है इतिहास विच लिखिया है धन धन साहिब श्री गुरु तेग बहादुर पातशाह ने एक मनुख नूं एक प्राणी नूं पापी दा दर्जा दे के उचारिया है कि कहिंदे पहला किस तरह पापी सी ते जदों अंत समा आया ते बिरती बन गई साधु संता महात्मा वाली उहनूं अपना अग्गा नेड़े दिसण लग्या है जदों काल कूक दा सामने दिसिया है तां बिरती बदल गई अपने कीते होए जिंदगी दियां गलतियां ते पछतावा करन लगे ऐसा कौन धन गुरु तेग बहादुर पातशाह ने उचारिया है अजा मल पापी जग जानै निमख माहे निसतारा नानक कहत चेत चिंता मन तैं भी उतर सपारा अजा मल पापी दा जिक्र आया है कहिंदे ने कि अजामल पैदा होए ਜਵਾਨ ਹੋਇਆ ਹੈ ਅਤੇ ਅਜਾਮਲ ਦਾ ਪਿਤਾ ਰਾਜੇ ਦੇ ਦਰਬਾਰ ਵਿੱਚ ਰਾਜੇ ਦੇ ਮਹਿਲਾਂ ਵਿੱਚ ਪੰਡਿਤ ਸੀ, ਕਥਾ ਕਰਿਆ ਕਰਦਾ ਸੀ, ਰਾਜ ਪੰਡਿਤ ਰਾਜ ਪੁਰੋਹਿਤ ਸੀ। ਤਾਂ ਸਾਧ ਸੰਗਤ ਰਾਜ ਪੰਡਿਤ ਹੋਣ ਕਰਕੇ ਕੋਈ ਧਨ ਦੀ ਕਮੀ ਨਹੀਂ ਸੀ, ਕਿਸੇ ਚੀਜ਼ ਦੀ ਕਮੀ ਨਹੀਂ ਸੀ। ਜਦੋਂ ਪੁੱਤਰ ਅਜਾਮਲ ਹੋਇਆ ਅਤੇ ਪੰਡਿਤ ਜੀ ਨੇ ਉਹਨੂੰ ਇੱਕ ਚੰਗਾ ਪੁਰਾਣਾ ਬਜ਼ੁਰਗ ਬ੍ਰਾਹਮਣ ਪੰਡਿਤ ਵੇਖ ਕੇ ਉਹਦੇ ਪਾਸ ਪੜ੍ਹਨੇ ਲਾ ਦਿੱਤਾ। ਸਾਧ ਸੰਗਤ ਉਸਤਾਦ ਪੰਡਿਤ ਜੀ ਬੜੇ ਸਿਆਣੇ ਸੂਝਵਾਨ, ਚਾਰੋਂ ਵੇਦਾਂ ਦੇ ਗਿਆਤਾ ਉਹ ਪੰਡਿਤ ਜੀ ਅਜਾਮਲ ਨੂੰ ਹਰ ਰੋਜ਼ ਪੜ੍ਹਾਇਆ ਕਰਨ, ਅਜਾਮਲ ਉਹਨਾਂ ਦੇ ਘਰ ਜਾਇਆ ਕਰੇ। ਤਾਂ ਸਾਧ ਸੰਗਤ ਜਦੋਂ ਅਜਾਮਲ ਇੱਕ ਦੋ ਦਿਨ ਗਿਆ ਤਾਂ ਉਹਨਾਂ ਨੇ ਗੁਰੂ ਜੀ ਨੇ ਆਖ ਦਿੱਤਾ ਕਿ ਅਜਾਮਲ ਮੇਰੀ ਇੱਕ ਗੱਲ ਧਿਆਨ ਨਾਲ ਪੱਲੇ ਬੰਨ੍ਹ ਲੈਣੀ ਕਿ ਜਦੋਂ ਤੂੰ ਮੇਰੇ ਪਾਸ ਆਉਣਾ ਹੈ ਨਾ ਤਾਂ ਪਿੰਡ ਦੇ ਬਾਹਰ ਵਾਰ ਦੀ ਆਇਆ ਕਰ, ਪਿੰਡ ਦੇ ਉੱਪਰੋਂ ਉੱਪਰੋਂ ਆਇਆ ਕਰ, ਕਦੀ ਸ਼ਹਿਰ ਦੇ ਵਿੱਚ ਦੀ ਲੰਘ ਕੇ ਨਹੀਂ ਆਉਣਾ। ਸਾਧ ਸੰਗਤ ਇਹਦਾ ਕੀ ਕਾਰਨ ਸੀ? ਕਾਰਨ ਸੀ ਕਿ ਬਾਜ਼ਾਰ ਦੇ ਵਿੱਚ ਇੱਕ ਵੇਸਵਾਵਾਂ ਦਾ ਬਾਜ਼ਾਰ ਸੀ। ਕਹਿੰਦੇ ਨੇ ਕਿ ਜੇ ਬੰਦਾ ਜਾਵੇ ਤਾਂ ਬਿਰਤੀ ਉਖੜ ਵੀ ਸਕਦੀ ਹੈ। ਇੱਕ ਦਿਨ ਅਜਾਮਲ ਨੇ ਸੋਚਿਆ, ਕਹਿੰਦਾ ਕਿ ਗੁਰੂ ਜੀ ਨੇ ਵਾਰ ਵਾਰ ਆਖਿਆ, ਤਗੀਦ ਕੀਤੀ ਹੈ ਕਿ ਅੰਦਰੋਂ ਨਹੀਂ ਆਉਣਾ, ਅੱਜ ਜਾ ਕੇ ਵੇਖਦੇ ਹਾਂ। ਸਾਧ ਸੰਗਤ ਜਦੋਂ ਬਾਜ਼ਾਰ ਦੇ ਵਿੱਚ ਦੀ ਲੰਘਣ ਲੱਗਿਆ, ਇੱਕ ਸੁੰਦਰ ਇਸਤਰੀ ਦੀ ਉਹਦੇ ਉੱਪਰ ਨਿਗਾਹ ਪਈ। ਅਜਾਮਲ ਬੜਾ ਸੁੰਦਰ ਸੀ, ਨੌਜਵਾਨ ਸੀ, ਆਪਣੇ ਮੋਹ ਵੱਸ ਕਰ ਲਿਆ, ਐਸਾ ਮੋਹ ਵੱਸ ਕੀਤਾ ਹੈ ਕਿ ਹਰ ਰੋਜ਼ ਉਸੇ ਬਾਜ਼ਾਰ ਵਿੱਚੋਂ ਲੰਘ ਕੇ ਜਾਇਆ ਕਰੇ। ਹੌਲੀ ਹੌਲੀ ਪਤਾ ਲੱਗ ਗਿਆ, ਗੁਰੂ ਜੀ ਨੇ ਉਸ ਨੂੰ ਪੜਾਉਣਾ ਬੰਦ ਕਰ ਦਿੱਤਾ ਹੈ। ਤਾਂ ਸਾਧ ਸੰਗਤ ਸਾਰੇ ਸ਼ਹਿਰ ਵਿੱਚ ਪਤਾ ਲੱਗ ਗਿਆ ਹੈ ਕਿ ਰਾਜ ਪੰਡਿਤ ਜੀ ਦਾ ਲੜਕਾ ਅਜਾਮਲ, ਉਹਦਾ ਇੱਕ ਵੇਸਵਾ ਦੇ ਨਾਲ ਮੋਹ ਹੈ, ਪਿਆਰ ਹੈ। ਬੜਾ ਰੋਕਿਆ, ਘਰਦਿਆਂ ਨੇ ਨਹੀਂ ਰੁਕਿਆ, ਰਾਜੇ ਨੇ ਵੀ ਆਪਣੇ ਪਾਸ ਬੁਲਾਇਆ, ਨਹੀਂ ਰੁਕਿਆ। ਆਖਿਰਕਾਰ ਸਾਧ ਸੰਗਤ ਰਾਜੇ ਨੇ ਹੁਕਮ ਦੇ ਦਿੱਤਾ ਹੈ ਕਿ ਕਾਕਾ ਜੇ ਤੂੰ ਇਹਦੇ ਬਿਨਾਂ ਨਹੀਂ ਰਹਿ ਸਕਦਾ ਨਾ ਤਾਂ ਤੂੰ ਇਹਨੂੰ ਮੇਰੇ ਰਾਜ ਦੀ ਹੱਦ ਵਿੱਚੋਂ ਬਾਹਰ ਲੈ ਜਾ। ਸਾਧ ਸੰਗਤ ਕਿਸੇ ਦਾ ਆਖਿਆ ਨਹੀਂ ਮੰਨਿਆ ਕਿਉਂਕਿ ਮਨ ਪਾਪੀ ਸੀ। ਜਦੋਂ ਕਹਿੰਦੇ ਨੇ ਕਿ ਬੰਦਾ ਪਾਪ ਕਰਨ 'ਤੇ ਤੁਲ ਪਵੇ ਤਾਂ ਕਹਿੰਦੇ ਉਹਨੂੰ ਕੋਈ ਆਪਣਾ ਨਹੀਂ ਦਿਸਦਾ। ਉਹਨੇ ਵਿਆਹ ਕਰਾ ਲਿਆ ਵੇਸਵਾ ਦੇ ਨਾਲ, ਉਹਨੂੰ ਲੈ ਕੇ ਉਸ ਰਾਜ ਦੀ ਹੱਦ ਅੰਦਰੋਂ ਦੂਰ ਚਲਿਆ ਗਿਆ। ਕਈ ਸਾਲ ਬੀਤ ਗਏ, ਕਈ ਲੜਕੇ ਲੜਕੀਆਂ ਬੱਚੇ ਪੈਦਾ ਹੋ ਗਏ। ਸਾਧ ਸੰਗਤ ਕਾਫੀ ਜ਼ਿੰਦਗੀ ਗੁਜ਼ਰ ਚੁੱਕੀ ਸੀ, ਉਹਨੇ ਵੇਦਾਂ ਸ਼ਾਸਤਰਾਂ ਦੀ ਵੀ ਸਿੱਖਿਆ ਲਈ ਹੋਈ ਸੀ। ਜਦੋਂ ਉਹਦਾ ਸਰੀਰ ਬਿਰਧ ਹੋਇਆ ਅਜਾਮਲ ਦਾ, ਤਾਂ ਸਾਧ ਸੰਗਤ ਉਹਨੂੰ ਮਨ ਵਿੱਚ ਖਿਆਲ ਆਉਣ ਲੱਗਿਆ ਕਿ ਮੈਂ ਸਾਰਿਆਂ ਦੀ ਵੱਧ ਅਸੀਸ ਲਈ ਹੈ ਅਤੇ ਮੈਂ ਇੱਕ ਵੇਸਵਾ ਨਾਲ ਵਿਆਹ ਕਰਾਇਆ ਅਤੇ ਕਿਸੇ ਦਾ ਆਖਿਆ ਸੱਚ ਨਹੀਂ ਮੰਨਿਆ, ਕਿਸੇ ਦਾ ਕਹਿਣਾ ਨਹੀਂ ਮੰਨਿਆ, ਅਤੇ ਜੇ ਮੇਰਾ ਅੰਤ ਹੋ ਗਿਆ ਹੈ ਨਾ, ਜੇ ਮੇਰੀ ਮੌਤ ਹੋ ਗਈ ਤਾਂ ਮੈਨੂੰ ਸਵਰਗਾਂ ਵਿੱਚ ਥਾਂ ਨਹੀਂ ਮਿਲਣੀ। ਉਹਨੂੰ ਜਾਪਣ ਲੱਗ ਪਿਆ ਸੀ, ਕਹਿੰਦਾ ਕਿ ਮੈਨੂੰ ਸਵਰਗ ਤਾਂ ਕੀ, ਨਰਕਾਂ ਦੇ ਵਿੱਚ ਵੀ ਥਾਂ ਪ੍ਰਾਪਤ ਨਹੀਂ ਹੋਣੀ। ਉਚਾਰਨ ਕਰੋ ਸ਼੍ਰੀ ਵਾਹਿਗੁਰੂ। ਤਾਂ ਸਾਧ ਸੰਗਤ ਹੌਲੀ ਹੌਲੀ ਅਜਾਮਲ ਕੁਝ ਪਰਮਾਤਮਾ ਦੀ ਬੰਦਗੀ ਵੱਲ ਮੁੜੇ ਹੈ, ਸਿਮਰਨ ਕਰਨ ਲੱਗੇ ਹੈ। ਕਹਿੰਦੇ ਨੇ ਕਿ ਉਹ ਅਕਾਲ ਪੁਰਖ ਪ੍ਰੀਖਿਆ ਵੀ ਲੈਂਦਾ, ਇਮਤਿਹਾਨ ਲੈਂਦਾ, ਇਮਤਿਹਾਨ ਲੈ ਕੇ ਪ੍ਰੀਖਿਆ ਲੈ ਕੇ ਫਿਰ ਬਖਸ਼ਿਸ਼ ਵੀ ਕਰਦਾ ਉਸ ਅਕਾਲ ਪੁਰਖ ਵੱਲੋਂ ਪ੍ਰਭੂ ਵੱਲੋਂ ਭੇਜੇ ਹੋਏ ਕੁਝ ਸਾਧੂ ਸੰਤ ਮਹਾਤਮਾ ਆਏ ਤੇ ਕਹਿੰਦੇ ਅਜਾਮਲ ਸਾਨੂੰ ਭੁੱਖ ਬੜੀ ਲੱਗੀ ਹੈ ਘਰ ਵਿੱਚ ਕੁਝ ਖਾਣ ਨੂੰ ਹੈ ਕਹਿੰਦੇ ਨੇ ਕਿ ਗਰੀਬੀ ਸੀ ਕੰਗਾਲੀ ਸੀ ਘਰ ਵਿੱਚ ਥੋੜ੍ਹੇ ਜਿਹੇ ਛੋਲਿਆਂ ਦੇ ਦਾਣੇ ਪਏ ਸਨ ਮਹਾਂਪੁਰਸ਼ਾਂ ਅੱਗੇ ਪਰੋਸ ਦਿੱਤੇ ਰੱਖ ਦਿੱਤੇ ਮਹਾਂਪੁਰਸ਼ਾਂ ਨੇ ਉਹਨਾਂ ਛੋਲਿਆਂ ਨੂੰ ਛਕਿਆ ਪਾਣੀ ਪੀਤਾ ਤੇ ਬੜੇ ਪ੍ਰਸੰਨ ਹੋਏ ਕਿ ਬਈ ਭਾਵੇਂ ਗਰੀਬ ਹੀ ਸੀ ਪਰ ਇਹਨੇ ਸੇਵਾ ਤਾਂ ਕੀਤੀ ਹੈ ਨਾ ਬੜੇ ਪਿਆਰ ਨਾਲ ਸੇਵਾ ਕੀਤੀ ਮਹਾਂਪੁਰਸ਼ ਕਹਿੰਦੇ ਅਜਾਮਲ ਅਸੀਂ ਤੇਰੇ ਤੇ ਬੜੇ ਪ੍ਰਸੰਨ ਹੈ ਗਰੀਬੀ 'ਚ ਰਹਿੰਦਿਆਂ ਵੀ ਤੂੰ ਮਹਾਂਪੁਰਸ਼ਾਂ ਦੀ ਸਾਧੂਆਂ ਦੀ ਸੇਵਾ ਕੀਤੀ ਹੈ ਮੰਗ ਕੀ ਮੰਗਦਾ ਸਾਰੀ ਆਪਣੀ ਵਾਰਤਾ ਦੱਸੀ ਕਹਿੰਦਾ ਮਹਾਰਾਜ ਹੁਣ ਤਾਂ ਐਸੀ ਕਿਰਪਾ ਕਰੋ ਐਸੀ ਰਹਿਮਤ ਕਰੋ ਮੈਨੂੰ ਕੋਈ ਯੁਕਤੀ ਦੱਸੋ ਢੰਗ ਦੱਸੋ ਮੈਨੂੰ ਜਮਾਂ ਤੋਂ ਯਮਦੂਤਾਂ ਤੋਂ ਬੜਾ ਡਰ ਲੱਗਦਾ ਮੈਨੂੰ ਪਤਾ ਮੈਂ ਇਹੋ ਜਿਹੇ ਕਰਮ ਕੀਤੇ ਨੇ ਕਿ ਮੈਨੂੰ ਨਰਕਾਂ ਵਿੱਚ ਵੀ ਢੋਈ ਨਹੀਂ ਮਿਲਣੀ ਐਸੀ ਯੁਕਤੀ ਦੱਸੋ ਜਿਸ ਨਾਲ ਮੇਰਾ ਪਾਰ ਉਤਾਰਾ ਹੋ ਜਾਵੇ ਸਾਧ ਸੰਗਤ ਮਹਾਂਪੁਰਸ਼ਾਂ ਨੇ ਆਖਿਆ ਕਿ ਅਜਾਮਲ ਸਾਨੂੰ ਪਤਾ ਹੈ ਤੇਰੇ ਇੱਕ ਲੜਕਾ ਪੈਦਾ ਹੋਣਾ ਹੈ ਜਿਹੜਾ ਲੜਕਾ ਪੈਦਾ ਹੋਣਾ ਹੈ ਨਾ ਤੂੰ ਉਸਦਾ ਨਾਮ ਨਾਰਾਇਣ ਰੱਖੀ ਅਤੇ ਅਸੀਂ ਥੋੜ੍ਹੇ ਚਿਰ ਬਾਅਦ ਆਵਾਂਗੇ ਫਿਰ ਤੈਨੂੰ ਯੁਕਤੀ ਦੱਸਾਂਗੇ ਢੰਗ ਦੱਸਾਂਗੇ ਬੱਚਾ ਪੈਦਾ ਹੋਇਆ ਨਾਮ ਨਾਰਾਇਣ ਰੱਖਿਆ ਅਤੇ ਸਾਧ ਸੰਗਤ ਅਜਾਮਲ ਬਜ਼ੁਰਗ ਹੋ ਚੁੱਕਿਆ ਸੀ ਬਿਮਾਰੀ ਨੇ ਆ ਘੇਰਿਆ ਸਾਹਮਣੇ ਕਾਲ ਖੜਾ ਵਿਖਾਈ ਦੇਵੇ ਅਤੇ ਕਹਿੰਦੇ ਨੇ ਕਿ ਛੋਟੇ ਬੱਚੇ ਨਾਲ ਘਰ ਵਿੱਚ ਛੋਟਾ ਬੱਚਾ ਹੋਵੇ ਅਤੇ ਉਹਦੇ ਨਾਲ ਬੜਾ ਪਿਆਰ ਹੁੰਦਾ ਬੜਾ ਮੋਹ ਹੁੰਦਾ ਅਜਾਮਲ ਦਾ ਵੀ ਆਪਣੇ ਪੁੱਤਰ ਨਾਰਾਇਣ ਦੇ ਨਾਲ ਬੜਾ ਪਿਆਰ ਸੀ ਮੋਹ ਸੀ ਥੋੜ੍ਹੀ ਜਿਹੀ ਗੱਲ ਹੁੰਦੀ ਆਵਾਜ਼ਾਂ ਮਾਰਨੀਆਂ ਨਾਰਾਇਣ ਨਾਰਾਇਣ ਜਲਦੀ ਆ ਪਾਣੀ ਲਿਆ ਤਾਂ ਸਾਧ ਸੰਗਤ ਇੱਕ ਦਿਨ ਐਸਾ ਸਮਾਂ ਆਇਆ ਕਿ ਉਹਨੂੰ ਨਹੀਂ ਪਤਾ ਲੱਗਿਆ ਪਰ ਉਹਦੇ ਸਵਾਸਾਂ ਦੀ ਪੂੰਜੀ ਖਤਮ ਹੋ ਚੁੱਕੀ ਸੀ ਉਹਨੂੰ ਬਿਲਕੁਲ ਆਪਣੇ ਸਾਹਮਣੇ ਯਮਦੂਤ ਖੜ੍ਹੇ ਸਾਹਮਣੇ ਦਿਖਾਈ ਦਿੱਤੇ ਅਤੇ ਡਰ ਗਿਆ ਡਰ ਨਾਲ ਕੰਬ ਰਿਹਾ ਅਤੇ ਆਪਣੇ ਪੁੱਤਰ ਨੂੰ ਆਵਾਜ਼ਾਂ ਮਾਰ ਰਿਹਾ ਕਹਿੰਦਾ ਨਾਰਾਇਣ ਨਾਰਾਇਣ ਜਲਦੀ ਨਾਲ ਆ ਮੈਨੂੰ ਇਹਨਾਂ ਕੋਲੋਂ ਆ ਕੇ ਬਚਾ ਲੈ ਕਹਿੰਦੇ ਨੇ ਕਿ ਨਾਰਾਇਣ ਉਸ ਅਕਾਲ ਪੁਰਖ ਹਰੀ ਦਾ ਨਾਮ ਹੈ ਉਸ ਪ੍ਰਭੂ ਦਾ ਨਾਮ ਹੈ ਜਦੋਂ ਵਾਰ ਵਾਰ ਨਾਰਾਇਣ ਨੂੰ ਆਵਾਜ਼ਾਂ ਮਾਰੀਆਂ ਤਾਂ ਗੁਰਮੁਖੋ ਜਿਹੜੇ ਯਮਦੂਤ ਆਏ ਸਨ ਉਹ ਵਾਪਸ ਮੁੜ ਗਏ ਅਤੇ ਦੇਵਤੇ ਬਬਾਨ ਲੈ ਕੇ ਆ ਗਏ ਉਚਾਰਨ ਕਰੋ ਸ਼੍ਰੀ ਵਾਹਿਗੁਰੂ ਬਬਾਨ ਵਿੱਚ ਬਿਠਾਇਆ ਅਜਾਮਲ ਅਕਾਲ ਚਲਾਣਾ ਕਰ ਗਿਆ ਸਿੱਧਾ ਸਵਰਗਾਂ ਨੂੰ ਸੱਚਖੰਡ ਨੂੰ ਗਿਆ ਐਸਾ ਉਸ ਪ੍ਰਭੂ ਦਾ ਦਰ ਐਸੇ ਉਸ ਪ੍ਰਭੂ ਦੇ ਨਾਮ ਵਿੱਚ ਸ਼ਕਤੀ ਕਿ ਲੱਖਾਂ ਕਰੋੜਾਂ ਪਾਪੀ ਹੋਏ ਨੇ ਅਤੇ ਜੇ ਉਹਨਾਂ ਨੇ ਉਹਦਾ ਨਾਮ ਜਪ ਲਿਆ ਉਸ ਅਕਾਲ ਪੁਰਖ ਦੀ ਈਨ ਮੰਨ ਲਈ ਹੈ ਤਾਂ ਸਤਿਗੁਰੂ ਆਖ ਰਹੇ ਨੇ ਉਹ ਤਰ ਗਏ ਨੇ ਤਾਂਹੀਓ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਉਚਾਰਿਆ ਅਜਾਮਲ ਪਾਪੀ ਜਗ ਜਾਣੈ ਨਿਮਖ ਮਾਹੀ ਨਿਸਤਾਰਾ ਨਾਨਕ ਕਹਿਤ ਚੇਤ ਚਿੰਤਾ ਮਨ ਤੈਂ ਭੀ ਉਤਰੈ ਪਾਰਾ
ਲੱਖ ਪਾਪੀ ਤਰ ਗਏ ਜੀ ਤੇਰਾ ਦਰ ਐਸਾ ਤੇਰਾ ਦਰ ਐਸਾ ਲੱਖ ਪਾਪੀ ਤਰ ਗਏ ਜੀ ਤੇਰਾ ਦਰ ਐਸਾ ਤੇਰਾ ਦਰ ਐਸਾ
ਤਰ ਗਏ ਜੀ ਤੇਰਾ ਦਰ ਐਸਾ ਤੇਰਾ
ਸਤਨਾਮ 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 ਜੀ ਸਤਨਾਮ 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 ਜੀ ਲੱਖ ਪਾਪੀ ਤਰ ਗਏ ਜੀ ਤੇਰਾ ਦਰ ਐਸਾ ਤੇਰਾ ਦਰ ਐਸਾ ਇੱਕ ਪਾਪੀ ਦਰ ਤੇਰੇ ਆਇਆ ਸੇਵਕ ਦਾਸ ਨਿਮਾਣਾ ਜੀ
ਸੇਵਕ ਦਾਸ ਨਿਮਾਣਾ ਜੀ ਸੇਵਕ ਦਾਸ ਨਿਮਾਣਾ ਜੀ
ਪਿਆ ਸ਼ਰਨ ਗੋਦ ਰੱਖ ਲੈ ਕੋਈ ਨਾ ਜਿਸ ਦਾ ਹੋਰ ਟਿਕਾਣਾ ਜੀ ਸੱਚ ਸਿਦਕ ਦਾਨ ਬਖਸ਼ੋ ਬਖਸ਼ੋ ਸਤਿਗੁਰ ਜੀ ਨਿਰਭੈਤਾ ਲੱਖ ਪਾਪੀ ਤਰ ਗਏ ਜੀ ਤੇਰਾ ਦਰ ਐਸਾ ਤੇਰਾ ਦਰ ਐਸਾ ਉਸ ਕੌ ਡੇਰਾ ਖੁਸ਼ ਤੇ ਕਿਰਪਾ ਗੁਰੂ ਨਾਨਕ ਨੇ ਕੀਤੀ ਸੀ
ਗੁਰੂ ਨਾਨਕ ਨੇ ਕੀਤੀ ਸੀ ਗੁਰੂ ਨਾਨਕ ਨੇ ਕੀਤੀ ਸੀ
ਖਾਂਦਾ ਸੀ ਉਹ ਲੋਕਾਂ ਤਾਈਂ ਪਾਪਾਂ ਨਾਲ ਪ੍ਰੀਤੀ ਸੀ ਤਕਦੀਰ ਬਦਲਦੇ ਨੇ ਸਤਿਗੁਰ ਨਾ ਮੰਗਦੇ ਕੋਈ ਪੈਸਾ ਲੱਖ ਪਾਪੀ ਤਰ ਗਏ ਜੀ ਤੇਰਾ ਦਰ ਐਸਾ ਤੇਰਾ ਦਰ ਐਸਾ
ਸਤਿਗੁਰਾਂ ਦਾ ਐਸਾ ਦਰ ਜਿਸ ਦੇ ਬਾਰੇ ਹੋਰ ਵੀ ਐਸੀਆਂ ਉਦਾਹਰਨਾਂ ਆਉਂਦੀਆਂ ਨੇ, ਐਸੇ ਵਾਕਿਆ ਆਉਂਦੇ ਨੇ ਕਿ ਜੇ ਪਾਪੀਆਂ ਨੇ, ਦੁਸ਼ਟਾਂ ਨੇ, ਜ਼ਾਲਮਾਂ ਨੇ ਕਿਸੇ ਪੂਰਨ ਪੁਰਸ਼ ਦੀ ਸ਼ਰਨ ਈਨ ਮੰਨ ਲਈ ਹੈ ਨਾ, ਤੇ ਉਹਨਾਂ ਨੇ ਆਪਣਾ ਆਇਆ ਹੋਇਆ ਸਫਲ ਕਰ ਲਿਆ। ਸਤ ਸੰਗਤ, ਕਲਯੁਗ ਦੇ ਤਾਰਨ ਵਾਸਤੇ ਧੰਨ ਗੁਰੂ ਨਾਨਕ ਪਾਤਸ਼ਾਹ ਨੇ ਇਸ ਸੰਸਾਰ 'ਤੇ ਅਵਤਾਰ ਧਾਰਿਆ ਸੀ ਨਾ, ਅਤੇ ਜਦੋਂ ਉਹ ਦੁਨੀਆਂ ਨੂੰ ਤਾਰਦੇ ਹੋਏ ਜਾ ਰਹੇ ਸਨ, ਸਿੱਧੇ ਰਸਤੇ ਪਾਉਣ ਵਾਸਤੇ ਘਰੋਂ ਨਿਕਲੇ, ਭਾਈ ਮਰਦਾਨਾ ਨਾਲ ਸੀ, ਤੇ ਇੱਕ ਐਸਾ ਨਗਰ ਆਇਆ, ਐਸਾ ਪਿੰਡ ਆਇਆ ਜਿਸ ਦੇ ਕਿ ਘਰ ਤਾਂ ਥੋੜ੍ਹੇ ਜਿਹੇ ਸਨ, ਪਰ ਜਿਹੜੇ ਘਰ ਸਨ ਉਹਨਾਂ ਘਰਾਂ ਵਾਲਿਆਂ ਲੋਕਾਂ ਦਾ ਮੁੱਖ ਕੰਮ ਕੀ ਸੀ ਕਿ ਉਹਨਾਂ ਨੇ ਆਉਂਦੇ ਜਾਂਦੇ ਰਾਹੀਆਂ ਨੂੰ ਰੋਕ ਲੈਣਾ, ਸੇਵਾ ਵੀ ਕਰਨੀ, ਪਿਆਰ ਨਾਲ ਘਰ ਲਿਆਉਣਾ, ਪ੍ਰਸ਼ਾਦਾ ਵੀ ਛਕਾਉਣਾ, ਤੇ ਰਾਤ ਨੂੰ ਲੁੱਟ ਲੈਣਾ, ਭਾਵ ਕਿ ਉਹ ਠੱਗਾਂ ਦਾ ਪਾਪੀਆਂ ਦਾ ਪਿੰਡ ਸੀ। ਸਾਧ ਸੰਗਤ, ਜਦੋਂ ਧੰਨ ਗੁਰੂ ਨਾਨਕ ਪਾਤਸ਼ਾਹ ਅਤੇ ਭਾਈ ਮਰਦਾਨਾ ਉਸ ਪਾਸੇ ਵੱਲ ਜਾਣ ਲੱਗੇ, ਮਰਦਾਨੇ ਨੂੰ ਪਤਾ ਸੀ ਕਿ ਇਹ ਪਿੰਡ ਠੱਗਾਂ ਦਾ, ਕਹਿੰਦਾ ਸਤਿਗੁਰੂ ਆਪਾਂ ਇੱਧਰ ਕੀ ਲੈਣਾ ਜਾ ਕੇ, ਇਹ ਲੋਕ ਪਾਪੀ ਨੇ, ਠੱਗ ਨੇ, ਬੇਵਕੂਫ ਨੇ, ਤੇ ਆਪਾਂ ਤਾਂ ਸਾਧੂ ਹੈ, ਫਕੀਰ ਹੈ, ਆਪਣੇ ਪਾਸ ਕੋਈ ਪੈਸਾ ਨਹੀਂ, ਇਹਨਾਂ ਦਾ ਕੰਮ ਹੈ ਸਤਿਗੁਰੂ ਕੇ ਆਉਣ ਜਾਣ ਵਾਲੇ ਰਾਹੀਆਂ ਨੂੰ ਲੁੱਟ ਲੈਣਾ। ਅਤੇ ਸਤਿਗੁਰੂ ਕਹਿੰਦੇ ਮਰਦਾਨਿਆਂ, ਇਹੋ ਜਿਹੇ ਲੋਕਾਂ ਨੂੰ ਤਾਂ ਆਪਾਂ ਸਿੱਧੇ ਰਸਤੇ ਪਾਉਣ ਵਾਸਤੇ ਘਰੋਂ ਤੁਰੇ। ਤਾਂ ਸਾਧ ਸੰਗਤ ਜਾ ਪਹੁੰਚੇ, ਇੱਕ ਘਰ ਦੇ ਵਿੱਚ ਜਾ ਕੇ ਬੈਠ ਗਏ। ਭਾਈ ਮਰਦਾਨਾ, ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਵਪਾਰੀਆਂ ਵਰਗੇ ਕੱਪੜੇ ਪਾ ਲਏ, ਜੌਹਰੀਆਂ ਵਰਗੇ। ਜਦੋਂ ਘਰ ਵਿੱਚ ਜਾ ਬੈਠੇ, ਘਰ ਵਾਲਾ ਬੜਾ ਖੁਸ਼ ਹੋਇਆ, ਕਹਿੰਦਾ ਬੜੀ ਤਗੜੀ ਅਸਾਮੀ ਆਈ ਹੈ। ਸਤਿਗੁਰਾਂ ਨੇ ਦੱਸ ਦਿੱਤਾ ਸੀ ਕਿ ਭਾਈ ਅਸੀਂ ਵਪਾਰੀ ਹਾਂ, ਬੜੀ ਸੇਵਾ ਕੀਤੀ। ਹੋਰ ਵੀ ਠੱਗ ਆ ਗਏ, ਕਹਿੰਦੇ ਤੇਰੇ ਪਾਸ ਬਹੁਤ ਤਗੜੀ ਅਸਾਮੀ ਆਈ ਹੈ ਅਤੇ ਆਪਾਂ ਰਲ ਕੇ ਖਾਣਾ ਜਿਹੜਾ ਲੁੱਟਣਾ ਹੈ। ਅੱਧੀ ਰਾਤ ਹੋਈ, ਸਤਿਗੁਰਾਂ ਨੇ ਐਸਾ ਕੌਤਕ ਵਰਤਾਇਆ ਕਿ ਉਹਨਾਂ ਠੱਗਾਂ ਨੂੰ ਸਾਰੀ ਰਾਤ ਜਾਗ ਨਾ ਆਈ। ਸੁੱਤਿਆਂ ਸਾਰੀ ਰਾਤ ਬੀਤ ਗਈ, ਅੰਮ੍ਰਿਤ ਵੇਲਾ ਹੋਇਆ ਅਤੇ ਧੰਨ ਗੁਰੂ ਨਾਨਕ ਪਾਤਸ਼ਾਹ ਭਾਈ ਮਰਦਾਨਾ ਬਾਹਰ ਜਾ ਕੇ ਬੈਠ ਗਏ। ਦੂਜੇ ਠੱਗ ਆਏ, ਕਹਿੰਦੇ ਬਈ ਉਹ ਕਿੱਧਰ ਗਿਆ ਵਪਾਰੀ, ਤੂੰ ਇਕੱਲੇ ਨੇ ਉਹਨਾਂ ਨੂੰ ਲੁੱਟ ਲਿਆ, ਰਲ ਕੇ ਖਾਣਾ। ਜਾ ਪਹੁੰਚੇ ਬਾਹਰ, ਜਦੋਂ ਸਾਧ ਸੰਗਤ ਜੰਗਲ ਵਿੱਚ ਜਾ ਕੇ ਵੇਖਿਆ, ਧੰਨ ਗੁਰੂ ਨਾਨਕ ਪਾਤਸ਼ਾਹ ਨੂੰ ਕਹਿੰਦੇ ਜੇ ਕੁਝ ਹੈ ਤਾਂ ਸਾਡੇ ਸਾਹਮਣੇ ਰੱਖ ਦਿਓ, ਨਹੀਂ ਤਾਂ ਮਾਰ ਦਿਆਂਗੇ। ਗੁਰੂ ਸਾਹਿਬ ਕਹਿੰਦੇ ਭਾਈ ਮਾਰਨਾ ਮਾਰ ਦਿਓ, ਪਹਿਲਾਂ ਸਾਡੀ ਚਿਖਾ ਵਾਸਤੇ ਲੱਕੜਾਂ ਲਿਆਓ, ਅੱਗ ਲਿਆਓ। ਕਹਿੰਦੇ ਅੱਗ ਨਹੀਂ। ਸਤਿਗੁਰਾਂ ਨੇ ਆਖਿਆ ਉਹ ਸਾਹਮਣੇ ਧੂੰਆਂ ਨਿਕਲ ਰਿਹਾ, ਜਾਓ ਲਿਆਓ ਅੱਗ। ਤੁਰ ਪਏ। ਤਾਂ ਸਾਧ ਸੰਗਤ ਅੱਗੇ ਉਹਨਾਂ ਨੇ ਵੇਖਿਆ ਕਿ ਇੱਕ ਚਿਖਾ ਬਲ ਰਹੀ ਹੈ, ਪਰ ਦੋ ਤਿੰਨ ਆਦਮੀ ਇੱਕ ਆਦਮੀ ਨੂੰ ਮਾਰਦੇ ਕੁੱਟਦੇ ਲੈ ਜਾ ਰਹੇ ਨੇ। ਤਾਂ ਸਾਧ ਸੰਗਤ ਉਹਨਾਂ ਨੇ ਅੱਗ ਲਈ ਅਤੇ ਜਦੋਂ ਵਾਪਸ ਆ ਰਹੇ ਸਨ ਤਾਂ ਉਹਨਾਂ ਨੇ ਵੇਖਿਆ ਉਹੀ ਆਦਮੀ ਇੱਕ ਬਵਾਣ 'ਤੇ ਚੜ੍ਹਿਆ ਜਾ ਰਹੇ ਹੈ, ਬੜੇ ਸੁੰਦਰ ਸਾਧੂ ਜਨ ਦੇਵਤੇ ਲੈ ਕੇ ਜਾ ਰਹੇ ਨੇ। ਸਤਿਗੁਰਾਂ ਨੇ ਸਾਧ ਸੰਗਤ ਐਸਾ ਕੌਤਕ ਵਰਤਾਇਆ, ਉਹਨਾਂ ਨੇ ਪੁੱਛਿਆ ਠੱਗਾਂ ਨੇ ਕਿ ਕਿਉਂ ਭਾਈ ਤੁਸੀਂ ਇਹਨੂੰ ਬਵਾਣ 'ਤੇ ਕਿਉਂ ਲਿਜਾ ਰਹੇ ਹੋ, ਪਹਿਲਾਂ ਕੁੱਟਿਆ ਸੀ ਮਾਰਿਆ ਸੀ। ਕਹਿੰਦੇ ਬਈ ਇਹਦੇ ਉੱਤੇ ਗੁਰੂ ਨਾਨਕ ਦੀ ਕਿਰਪਾ ਹੋ ਗਈ, ਇਹਦੀ ਚਿਖਾ ਉੱਪਰ ਗੁਰੂ ਨਾਨਕ ਦੀ ਮਿਹਰ ਨਜ਼ਰ ਪੈ ਗਈ ਅਤੇ ਨਰਕਾਂ ਨੂੰ ਜਾਂਦਾ ਜਾਂਦਾ ਸਵਰਗਾਂ ਨੂੰ ਤੁਰ ਚੱਲੇ ਹੈ। ਉਚਾਰਨ ਕਰੋ ਸ਼੍ਰੀ ਵਾਹਿਗੁਰੂ। ਠੱਗ ਕਹਿੰਦੇ ਗੁਰੂ ਨਾਨਕ ਕੌਣ ਹੈ, ਕਿੱਥੇ ਹੈ? ਤਾਂ ਉਹ ਕਹਿੰਦੇ ਗੁਰੂ ਨਾਨਕ ਉਹੀ ਹੈ ਜਿਸ ਨੇ ਤੁਹਾਡੇ ਕੋਲੋਂ ਅੱਗ ਮੰਗਵਾਈ ਹੈ, ਜਾ ਚਰਨਾਂ 'ਤੇ ਟੱਠੇ, ਗਲਤੀਆਂ ਮੁਆਫੀਆਂ ਮੰਗ ਰਹੇ ਨੇ। ਐਸਾ ਉਸ ਗੁਰੂ ਦਾ ਦਰ, ਐਸਾ ਉਸ ਪ੍ਰਭੂ ਦਾ ਦਰ, ਜੇ ਪ੍ਰਾਣੀ ਈਨ ਮੰਨ ਲਵੇ, ਸ਼ਰਨ ਵਿੱਚ ਆ ਜਾਵੇ, ਤਾਂ ਸਤਿਗੁਰੂ ਕਹਿੰਦੇ ਨੇ ਕਿ ਤਰ ਜਾਂਦਾ।
ਲੱਖ ਪਾਪੀ ਤਰ ਗਏ ਜੀ, ਤੇਰਾ ਦਰ ਐਸਾ, ਤੇਰਾ ਦਰ ਐਸਾ, ਸਤਨਾਮ 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 ਜੀ, ਸਤਨਾਮ 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 ਜੀ, ਸਤਨਾਮ 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 ਜੀ, ਸਤਨਾਮ 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 ਜੀ, ਸਤਨਾਮ 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 ਜੀ।